ਭਾਈ ਸਾਈਂ ਦਾਸ ਜੀ ਅੱਜ ਘਰ ਨਹੀਂ ਸਨ ਪਹੁੰਚੇ। ਘਰ ਵਿੱਚ ਉਡੀਕ ਹੋ ਰਹੀ ਸੀ ਅਤੇ ਧਰਮ ਪਿਤਾ ਭਾਈ ਨਾਰਾਇਣ ਦਾਸ ਜੀ ਨੇ ਹਾਲਾਂ ਪ੍ਰਸ਼ਾਦਾ ਵੀ ਨਹੀਂ ਸੀ ਛਕਿਆ। ਖਿਆਲ ਸੀ ਬਈ ਸਾਈਂ ਦਾਸ ਹੋਰੀ ਹੁਣੇ ਆਉਂਦੇ ਨੇ ਤਾਂ ਇਕੱਠੇ ਛਕਾਂਗੇ, ਪਰ ਜਦੋਂ ਵਾਹਵਾ ਦੇਰ ਲੰਘ ਗਈ ਤਾਂ ਭਾਈ ਨਾਰਾਇਣ ਦਾਸ ਜੀ ਆਪ ਧਰਮਸ਼ਾਲਾ ਨੂੰ ਪਹੁੰਚ ਗਏ। ਉੱਥੇ ਜਾ ਕੇ ਕੀ ਵੇਖਦੇ ਨੇ ਕਿ ਭਾਈ ਸਾਈਂ ਦਾਸ ਜੀ ਆਰਾਮ ਕਰ ਰਹੇ ਨੇ। ਜਗਾਉਣਾ ਠੀਕ ਨਾ ਜਾਣ ਕੇ ਭਾਈ ਨਾਰਾਇਣ ਦਾਸ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਬਹਿ ਗਏ। ਇਸ ਤਰ੍ਹਾਂ ਕੁਝ ਘੜੀਆਂ ਲੰਘ ਜਾਣ ਤੋਂ ਬਾਅਦ ਜਦੋਂ ਘਰ ਕੋਈ ਨਾ ਪਹੁੰਚਿਆ ਤਾਂ ਵਿਆਕਲ ਹੋ ਕੇ ਬੀਬੀ ਪ੍ਰੇਮ ਦੇਵੀ ਅਤੇ ਬੀਬੀ ਰਾਮੋ ਆਪ ਧਰਮਸ਼ਾਲਾ ਪਹੁੰਚ ਗਈਆਂ। ਅੱਗੇ ਕੀ ਵੇਖਦੀਆਂ ਨੇ ਕਿ ਭਾਈ ਸਾਈਂ ਦਾਸ ਜੀ ਤਾਂ ਆਰਾਮ ਕਰ ਰਹੇ ਨੇ ਅਤੇ ਭਾਈ ਨਾਰਾਇਣ ਦਾਸ ਜੀ ਪਾਠ ਕਰ ਰਹੇ ਨੇ। ਇਹ ਵੀ ਮੱਥਾ ਟੇਕ ਕੇ ਬਹਿ ਗਈਆਂ ਅਤੇ ਸਮਝ ਗਈਆਂ ਵੀ ਸੁੱਤਿਆਂ ਨੂੰ ਜਗਾਉਣਾ ਠੀਕ ਨਹੀਂ ਸੀ, ਜਿਸ ਕਰਕੇ ਭਾਈ ਨਾਰਾਇਣ ਦਾਸ ਜੀ ਉਹਨਾਂ ਸਮਾਂ ਪਾਠ ਕਰ ਰਹੇ ਨੇ। ਥੋੜ੍ਹੀ ਦੇਰ ਮਗਰੋਂ ਭਾਈ ਸਾਈਂ ਦਾਸ ਦੀ ਅੱਖ ਖੁੱਲ੍ਹੀ, ਤਰਬਕ ਕੇ ਉੱਠ ਬੈਠੇ। ਇੱਧਰ ਉੱਧਰ ਵੇਖ ਕੇ ਕਹਿਣ ਲੱਗੇ ਕਿ ਇਹ ਸੁਪਨਾ ਸੀ, ਵਾਹਿਗੁਰੂ ਕਰੇ ਸੁਪਨਾ ਹੀ ਹੋਵੇ। ਅੱਛਾ, ਸ਼ੁਕਰ ਹੈ ਕਿ ਇਹ ਸੁਪਨਾ ਹੀ ਸੀ। ਇਹ ਆ ਕੇ ਚੰਗੀ ਤਰ੍ਹਾਂ ਅੱਖਾਂ ਖੋਲ੍ਹ ਕੇ ਵੇਖਿਓ ਨੇ, ਨਿਸ਼ਚੇ ਹੋ ਗਿਆ ਕਿ ਸਿਰਫ ਸੁਪਨਾ ਹੀ ਸੀ। ਪਰ ਸੁਪਨੇ ਦਾ ਅਸਰ ਹਾਲਾਂ ਦਿਲ 'ਤੇ ਹੈ ਸੀ ਅਤੇ ਹਾਲਾਂ ਮਨ ਉਸੇ ਅਸਰ ਹੇਠਾਂ ਹੀ ਬਣਿਆ ਹੋਇਆ ਸੀ। ਬੀਬੀ ਪ੍ਰੇਮ ਦੇਈ ਨੇ ਪੁੱਛਿਆ, ਕਿਉਂ ਲਾਲ ਜੀ, ਸੁੱਖ ਤੇ ਹੈ ਨਾ? ਭਾਈ ਸਾਈਂ ਦਾਸ ਆਖਣ ਲੱਗੇ, ਹਾਂਜੀ ਸੁੱਖ ਤੇ ਹੈ, ਬਸ ਸਿਰਫ ਮਨ ਚੰਚਲ ਹੈ ਨਾ, ਨਾਮ ਘੱਟ ਜਪਦਾ ਤੇ ਲੋਕਾਂ ਨਾਲ ਚਰਚਾ ਬਹੁਤ ਹੀ ਕਰਦਾ ਤੇ ਫਿਰ ਇਸੇ ਕਰਕੇ ਮਾੜਾ ਪ੍ਰਭਾਵ ਮਨ ਤੇ ਛਾ ਜਾਂਦਾ, ਜਿਹੜਾ ਨੀਂਦ ਵਿੱਚ ਵੀ ਆ ਕੇ ਸਗੋਂ ਪਰੇਸ਼ਾਨ ਕਰਦਾ ਹੈ। ਕਿੰਨੀ ਮੂਰਖਤਾ ਵਾਲੀ ਗੱਲ ਹੈ। ਜਿਸ ਚੀਜ਼ ਨਾਲ ਪਿਆਰੇ ਦੀ ਯਾਦ ਵਿੱਚ ਫਰਕ ਪਵੇ ਉਹ ਵੀ ਕਰ ਲਈਦੀ ਹੈ, ਹਾਂ ਕਰਨੀ ਚਾਹੀਦੀ ਤੇ ਨਹੀਂ, ਵੈਸੇ ਹੈ ਇਹ ਬਹੁਤ ਵੱਡੀ ਭੁੱਲ ਹੈ। ਪਰ ਚਲੋ, ਸ਼ਾਇਦ ਵਾਹਿਗੁਰੂ ਦਾ ਹੁਕਮ ਹੀ ਹੈ, ਜਾਂ ਹੋ ਸਕਦਾ ਆਪਣੀ ਭੁੱਲ ਹੀ ਹੋਵੇ। ਹਾਂ, ਆਪਣੀ ਭੁੱਲ ਮੰਨਣੀ ਚੰਗੀ ਹੈ, ਕਿਉਂਕਿ ਸਾਵਧਾਨਤਾ ਬਣੀ ਰਹਿੰਦੀ ਹੈ। ਮੇਰਾ ਸਰੀਰ ਟੁੱਟ ਜਿਆ ਗਿਆ ਅਤੇ ਨੀਂਦ ਨਾਲ ਵੀ ਹੌਲਾ ਨਹੀਂ ਹੋਇਆ। ਓਹੋ, ਤੁਸੀਂ ਸਾਰਿਆਂ ਨੇ ਹਾਲਾਂ ਪ੍ਰਸ਼ਾਦਾ ਨਹੀਂ ਛਕਿਆ ਅਤੇ ਮੇਰੇ ਕਰਕੇ ਇੱਥੇ ਉਡੀਕ ਕਰਦੇ ਪਏ ਹੋ। ਵੇਖੋ, ਵਾਹਿਗੁਰੂ ਦਾ ਸਿਮਰਨ ਛੱਡ ਕੇ ਕਿਸੇ ਹੋਰ ਪਾਸੇ ਲੱਗਿਆਂ ਕਿੰਨੀ ਤਕਲੀਫ ਹੁੰਦੀ ਹੈ। ਅੱਛਾ ਚਲੋ ਚਲੀਏ। ਪਿਤਾ ਜੀ ਖਿਮਾ ਕਰਿਓ, ਤੁਹਾਨੂੰ ਬੜੀ ਖੇਚਲ ਹੋਈ। ਇਸ ਤਰ੍ਹਾਂ ਆਪਸ ਵਿੱਚ ਗੱਲਾਂ ਕਰਦਿਆਂ ਘਰ ਪਹੁੰਚੇ। ਪ੍ਰਸ਼ਾਦਾ ਛਕਣ ਲੱਗੇ ਤਾਂ ਭਾਈ ਸਾਈਂ ਦਾਸ ਤੋਂ ਛਕਿਆ ਨਹੀਂ ਸੀ ਜਾਂਦਾ। ਭਾਈ ਨਾਰਾਇਣ ਦਾਸ ਨੇ ਪੁੱਛਿਆ, ਪੁੱਤਰ ਅੱਜ ਰੋਟੀ ਨਹੀਂ ਖਾਂਦੇ? ਜਵਾਬ ਮਿਲਿਆ, ਪਿਤਾ ਜੀ ਅੱਜ ਨਾ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਰੋਟੀ ਲੰਘਦੀ ਨਹੀਂ। ਭਾਈ ਨਾਰਾਇਣ ਦਾਸ ਨੇ ਫਿਰ ਪੁੱਛਿਆ, ਕਾਰਨ ਕੀ ਹੈ? ਭਾਈ ਸਾਈਂ ਦਾਸ ਹੋਰਾਂ ਨੇ ਜਵਾਬ ਦਿੱਤਾ, ਜੀ ਸੁਪਨੇ ਨੇ ਨਾ ਭੰਡ ਸੁੱਟਿਆ ਤੇ ਸੁਪਨਾ ਮੁੜ ਮੁੜ ਅੱਖਾਂ ਅੱਗੇ ਆਉਂਦਾ ਹੈ। ਨਾਰਾਇਣ ਦਾਸ ਜੀ ਨੇ ਪੁੱਛਿਆ, ਐਡਾ ਭਿਆਨਕ ਸੁਪਨਾ ਕੀ ਸੀ? ਜਵਾਬ ਮਿਲਿਆ, ਜੀ ਕੁਝ ਨਹੀਂ, ਬਸ ਐਵੇਂ ਮੇਰੇ ਕਰਮ ਹੀ ਜਾਂ ਐਵੇਂ ਮੇਰੇ ਆਪਣੇ ਖਿਆਲ ਹੀ ਸੁਪਨਾ ਬਣ ਕੇ ਮੇਰੇ ਆਪਣੇ ਸਾਹਮਣੇ ਆ ਖੜੇ ਹੋਣ। ਭਾਈ ਨਾਰਾਇਣ ਦਾਸ ਨੇ ਆਖਿਆ, ਅੱਛਾ ਜੇ ਸੁਪਨਾ ਹੀ ਸੀ ਤੇ ਫਿਰ ਤੇ ਖਿਆਲ ਛੱਡ ਦੇਣਾ ਚਾਹੀਦਾ। ਸਾਈਂ ਦਾਸ ਜੀ ਨੇ ਜਵਾਬ ਦਿੱਤਾ, ਜੀ ਬੜਾ ਛੱਡਣਾ ਪਰ ਫਿਰ ਯਾਦ ਆਉਂਦਾ। ਫਿਰ ਪੁੱਛਿਆ ਉਹਨੇ, ਸੁਪਨਾ ਕੀ ਸੀ? ਤਾਂ ਭਾਈ ਸਾਈਂ ਦਾਸ ਨੇ ਆਖਿਆ, ਜੀ ਕੀ ਦੱਸਾਂ, ਬਸ ਨਾ ਦੱਸਦਿਆਂ ਹੀ ਮਨ ਦੁਖੀ ਹੁੰਦਾ ਹੈ। ਇਹ ਕਹਿੰਦਿਆਂ ਨੇਤਰ ਭਰ ਆਏ, ਅੱਖਾਂ ਅਥਰੂਆਂ ਨਾਲ ਭਰਪੂਰ ਹੋ ਗਈਆਂ ਤੇ ਆਖਣ ਲੱਗੇ, ਸਾਰੇ ਜਣੇ ਪ੍ਰਸ਼ਾਦਾ ਛਕ ਲਵੋ, ਫਿਰ ਵਿਹਲੇ ਹੋ ਕੇ ਗੱਲਾਂ ਕਰਾਂਗੇ। ਵੈਸੇ ਤੇ ਜਿਵੇਂ ਤੁਸੀਂ ਦੱਸਿਆ ਵੀ ਸੁਪਨੇ ਐਵੇਂ ਨਾ ਮਨ ਦਾ ਵਿਕਾਰ ਹੀ ਹੁੰਦੇ ਨੇ। ਭਾਈ ਨਾਰਾਇਣ ਦਾਸ ਜੀ ਨੇ ਆਖਿਆ, ਹੁੰਦਾ ਤੇ ਇਸੇ ਤਰ੍ਹਾਂ ਹੀ ਹੈ, ਪਰ ਸੁਪਨੇ ਵਿੱਚ ਜੇ ਮਨ ਇਕਾਗਰ ਹੋਵੇ ਤਾਂ ਫਿਰ ਕਈ ਸੁਪਨੇ ਕੁਝ ਚੰਗੇ ਅਰਥਾਂ ਵਾਲੇ ਵੀ ਹੁੰਦੇ ਨੇ। ਜਵਾਬ ਮਿਲਿਆ, ਜੀ ਬਿਲਕੁਲ ਠੀਕ ਹੈ। ਖੈਰ ਸਾਰੇ ਜਣੇ ਪ੍ਰਸ਼ਾਦਾ ਛਕਣ ਲੱਗ ਪਏ। ਕੁਝ ਔਖੇ ਸੌਖੇ ਹੋ ਕੇ ਭਾਈ ਸਾਈਂ ਦਾਸ ਨੇ ਵੀ ਚਾਰ ਬੁਰਕੀਆਂ ਖਾ ਲਈਆਂ। ਸਾਰਾ ਪਰਿਵਾਰ ਜਦੋਂ ਰੋਟੀ ਖਾ ਚੁੱਕਾ ਤਾਂ ਸਾਰੇ ਪਰਿਵਾਰ ਨੇ ਭਾਈ ਸਾਈਂ ਦਾਸ ਨੂੰ ਫਿਰ ਪੁੱਛਿਆ, ਬਈ ਸੁਪਨਾ ਕੀ ਸੀ? ਹੁਣ ਭਾਈ ਸਾਈਂ ਦਾਸ ਹੋਰੀ ਬੜੇ ਝਿਜਕਦਿਆਂ ਹੋਇਆਂ ਬੜਾ ਔਖੇ ਹੋ ਕੇ ਦੱਸਣ ਲੱਗੇ। ਆਖੇ ਉਹਨੇ, ਮੈਂ ਸੁਪਨੇ ਵਿੱਚ ਗੁਰੂ ਜੀ ਨੂੰ ਕਿਸੇ ਬਹੁਤ ਵੱਡੇ ਦੁੱਖ ਵਿੱਚ ਵੇਖਿਆ। ਭਾਵੇਂ ਗੁਰੂ ਜੀ ਤੇ ਆਪ ਦੁੱਖ ਸੁੱਖ ਖੁਸ਼ੀ ਗਮੀ ਤੋਂ ਉੱਚੇ ਨੇ, ਪਰ ਸਾਡੇ ਕੋਲੋਂ ਨਹੀਂ ਨਾਸਾ ਆ ਜਾਂਦਾ। ਜਹਾਂਗੀਰ ਬਾਦਸ਼ਾਹ ਨੇ ਕਿਸੇ ਫਰੇਬ ਨਾਲ ਉਹਨਾਂ ਨੂੰ ਕਿਸੇ ਥਾਂ ਬੰਦ ਕਰ ਦਿੱਤਾ। ਮੈਂ ਜਾ ਕੇ ਉਸਦੇ ਬੂਹੇ ਭੰਨਣਾ ਤੇ ਉਸ ਵੇਲੇ ਕਿੰਨੇ ਸਾਰੇ ਪੁਲਸੀਏ ਆ ਕੇ ਮੈਨੂੰ ਕੁੱਟਦੇ ਨੇ। ਮੈਂ ਕੁੱਟ ਦੀ ਪਰਵਾਹ ਤਾਂ ਨਹੀਂ ਕੀਤੀ ਤੇ ਬੂਹਾ ਭੰਨੀ ਗਿਆ। ਮਾਰ ਮਾਰ ਕੇ ਉਹਨਾਂ ਨੇ ਮੇਰਾ ਸਰੀਰ ਤੇ ਭੰਨ ਸੁੱਟਿਆ, ਪਰ ਬੂਹਾ ਵੀ ਭੱਜ ਗਿਆ ਤੇ ਖੁੱਲ ਗਿਆ। ਗੁਰੂ ਜੀ ਬਾਹਰ ਆ ਗਏ ਨੇ ਤੇ ਉਹਨਾਂ ਦੇ ਨਾਲ ਹੋਰ ਅਨੇਕਾਂ ਕੈਦੀ ਵੀ ਬਾਹਰ ਨਿਕਲ ਆਏ ਨੇ। ਉਹ ਹੀ ਪੁਲਸੀਏ ਜਿਹੜੇ ਅੱਗੇ ਮੈਨੂੰ ਕੁੱਟਦੇ ਸਨ, ਹੁਣ ਗੁਰੂ ਜੀ ਅੱਗੇ ਮੱਥਾ ਟੇਕਦੇ ਨੇ। ਛੁਟਕਾਰਾ ਪਾਉਣ ਵਾਲਿਆਂ ਦੀ ਖੁਸ਼ੀ ਦੇ ਨਾਰੇ ਆਕਾਸ਼ ਵਿੱਚ ਭਰ ਗਏ ਨੇ। ਸਾਰੇ ਆਖਦੇ ਨੇ, ਬੰਦੀ ਛੋੜ ਸਤਿਗੁਰੂ, ਧੰਨ ਸਤਿਗੁਰੂ। ਮੈਂ ਬੜਾ ਖੁਸ਼ ਹੋਇਆ, ਪਰ ਮੇਰਾ ਸਰੀਰ ਤਾਂ ਮਾਰ ਨਾਲ ਟੁੱਟ ਗਿਆ ਤੇ ਹਾਲਾਂ ਤੱਕ ਇਸ ਤਰ੍ਹਾਂ ਲੱਗਦਾ ਜਿਵੇਂ ਹੱਡੀਆਂ ਪੀੜ ਕਰਦੀਆਂ ਪਈਆਂ ਨੇ। ਹੈ ਤੇ ਸੁਪਨਾ ਸੀ, ਪਰ ਇਹ ਕੀ ਕੌਤਕ ਹੋਇਆ। ਹੁਣ ਮਨ ਆਪਣੇ ਦੁੱਖ ਤੋਂ ਤਾਂ ਨਹੀਂ ਡਰਦਾ, ਪਰ ਸੱਚੀ ਮੁੱਚੀ ਇਸ ਗੱਲੋਂ ਬੜਾ ਡਰ ਰਿਹਾ ਹੈ ਕਿ ਕਿਤੇ ਮੇਰੇ ਪਿਆਰੇ ਸਤਿਗੁਰੂ ਨੂੰ ਕੋਈ ਮੁਸੀਬਤ ਨਾ ਆਵੇ। ਬਸ ਇਹਾ ਹੀ ਇੱਕ ਵਹਿਮ ਹੈ ਜਿਹੜਾ ਸਾਨੂੰ ਵਿਆਕਲ ਕਰ ਰਿਹਾ ਹੈ। ਭਾਈ ਨਾਰਾਇਣ ਦਾਸ ਜੀ ਨੇ ਆਖਿਆ, ਪੁੱਤਰ ਜੀ, ਇਹ ਸੁਪਨਾ ਨਹੀਂ ਹੈ, ਇਹ ਕੁਝ ਭਾਣਾ ਵਰਤ ਰਿਹਾ ਹੈ, ਪਰ ਇਸਦਾ ਅੰਤ ਚੰਗਾ ਹੋਵੇਗਾ। ਗੁਰੂ ਜੀ ਲਈ ਚਿੰਤਾ ਨਹੀਂ ਕਰਨੀ ਚਾਹੀਦੀ। ਭਾਈ ਨਾਰਾਇਣ ਦਾਸ ਦੇ ਬਚਨਾਂ ਨਾਲ ਸਾਰਿਆਂ ਨੂੰ ਧੀਰਜ ਤੇ ਮਿਲ ਗਿਆ, ਪਰ ਵੈਰਾਗ ਵਾਲੀ ਉਦਾਸੀ ਜਿਸ ਵਿੱਚ ਪ੍ਰਾਰਥਨਾ ਭਰੀ ਹੋਈ ਸੀ ਸਾਰਿਆਂ ਦੇ ਦਿਲਾਂ ਤੇ ਛਾ ਗਈ। ਅਗਲੇ ਦਿਨ ਬੀਬੀ ਰਾਮੋ ਨੇ ਆਖਿਆ, ਪਿਤਾ ਜੀ, ਕੱਲ੍ਹ ਤੋਂ ਨਾ ਮਨ ਬੜਾ ਵਿਆਕੁਲ ਹੋ ਗਿਆ, ਦੁੱਖ ਤਾਂ ਨਹੀਂ ਪਰ ਲਗਾਤਾਰ ਬੇਨਤੀ ਕਰ ਰਿਹਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ, ਪਰ ਮਨ ਏਡਾ ਨਿਕੰਮਾ ਹੈ ਕਿ ਦੁਖੀ ਹੋਣੋਂ ਨਹੀਂ ਹਟਦਾ। ਕੀ ਕਿਸੇ ਸੱਜਣ ਨੂੰ ਅੰਮ੍ਰਿਤਸਰ ਭੇਜ ਕੇ ਖਬਰ ਨਾ ਮੰਗਵਾਈ ਜਾਵੇ ਤਾਂ ਕਿ ਮਨ ਨੂੰ ਧੀਰਜ ਆ ਜਾਵੇ? ਭਾਈ ਨਾਰਾਇਣ ਦਾਸ ਨੇ ਆਪਣੀ ਧੀ ਨੂੰ ਸਤਬਚਨ ਆ ਕੇ ਉਸੇ ਵੇਲੇ ਇੱਕ ਪ੍ਰੇਮੀ ਨੂੰ ਸ੍ਰੀ ਅੰਮ੍ਰਿਤਸਰ ਵੱਲ ਨੂੰ ਤੋਰ ਦਿੱਤਾ, ਪਰ ਸਾਰਿਆਂ ਨੂੰ ਸਮਝਾਇਆ, ਤੁਸੀਂ ਫਿਕਰ ਨਾ ਕਰੋ, ਤੁਸੀਂ ਸਿਮਰਨ ਵਾਲੇ ਸਾਰੇ ਜੀਵ ਹੋ, ਗੁਰੂ ਜੀ ਨੂੰ ਉੱਚੀ ਖੁਸ਼ੀ ਦਾ ਮਾਲਕ ਤੇ ਸਮਰੱਥ ਹੀ ਸਮਝੋ, ਉਹ ਸਮਰੱਥ ਨੇ ਸਰਵ ਸ਼ਕਤੀ ਮਾਨਣੇ। ਪੰਜਵੇਂ ਕੁ ਦਿਨ ਉਹ ਆਦਮੀ ਜਿਹੜਾ ਖਬਰ ਲੈਣ ਗਿਆ ਸੀ ਵਾਪਸ ਆ ਗਿਆ। ਖਬਰ ਸੀ ਕਿ ਭਾਈ ਬੁੱਢਾ ਸਾਹਿਬ ਮੁਖੀ ਸਿੱਖ ਤੇ ਦਿੱਲੀ ਵੱਲ ਨੂੰ ਤੁਰ ਗਏ ਨੇ, ਕਿਉਂਕਿ ਖਬਰ ਆਈ ਹੈ ਕਿ ਬਾਦਸ਼ਾਹ ਨੇ ਫਰੇਬ ਨਾਲ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦ ਕਰ ਦਿੱਤਾ ਹੈ। माता जी ने माता गंगा जी ने व्याकुल होके सारे सियाने अते करनी वाले सिख तोड़ दिते ने। आप आसन विछा के बह गए ने। सारे दिन बाद थोड़ा जिहा एवें चौलां वाला पानी पी लेंदे ने ते अठे पैर गुरु जी वल ध्यान जोड़ के बैठे रहिंदे ने। साडी बीबी भाव भाई नारायण दास की धी बीबी दमोदरी जो गुरु हरगोबिंद साहिब जी दे महल भाव सतगुरु की सुपत्नी है, इसे तरह वह भी दूजे कमरे विच हर वेले अरदास करदी बैठी रही है। हरेक सिख दे मूँह ते यह ख्याल है कि हुण मुगलां दे राज दा सूरज उन्ना समा नहीं रहेगा जिन्ना को असी ख्याल करदे सां, क्योंकि वाहिगुरु दा रूप निर अपराध सतगुरुआं दे नाल बहुत वड्डे जुल्म शुरू कर दिते ने उन्होंने। बादशाहां दे दिलां विच वितकरा नहीं चाहीदा, ना सुनी सुनाई गल ते इतबार करना चाहीदा ते ना ही व्यर्थ गुस्से विच आके अत्याचार करना चाहीदा। जिहड़ा बादशाह पूरा न्याय नहीं करदा वह जालम है, ते जिहड़ा जुलम करदा प्रजा उस तों दुखी हो जाती है, ते जदों प्रजा दुखी हो जाती है ना ते फिर वह वाला राज बहुत ही देर नहीं टिकिया करदा। ये खबर सुन के सारे सहम गए, सारिया का मन वाहगुरु के भाणे के दुआले पाउंदा पर पैर नहीं टिकदे। प्रेम वाली डोर खिचदी है, कदे शुक्र करते हैं कि वाहगुरु ने जो किया भलाई किया, शुक्र करो। कदे पिछले सतगुरु दियां होनियां चेते आके मन डुला देंदियां ने भी किते उस तरह ना होवे। अगे ते लाहौर सी नेड़े सी, हुण दूर लै गए ने, तां के सिख किते दुखी हो के बगावत ना कर देन। इस तरह के हाल विच कुछ समा बीतिया, सारे पिंड विच एक खबर फैल गई ते सारे प्यारे हमदर्दी करन लई परिवार कोल आउण लगे। शाम दे सतसंग मगरों दीवान विच ए चर्चा छिड़ी भई की कीता जावे। भाई साईं दास दी मर्जी सी भई मैं ग्वालियर जावां ते सुपने विच जो कुछ मैं वेख्या सी ओहा करां, जां तां मैं अपने प्यारे सतगुरु नूं छुड़ा लियावां, नहीं तां जो होवे मैं भावें जीवां भावें मरां घटो घट गुरु दे दर्शन ते कर लांगा ना। इस ते विचार होई बई इकल्या जाना ठीक नहीं, भाई नारायण दास जी भी नाल जान ते दस सिख होर भी नाल चलन। सो कुछ प्रेमी इधर तैयार हो गए ते दसा ने यह जिम्मा लिया बई असी बीबी रामो ते बीबी प्रेम देवी नू माता दमोदरी अते माता गंगा देवी दे पास छड़ आवांगे, क्योंकि इस दुख वाले समय विच उन्हां दे कोल होना चंगा है। भावें गुरु दे घर विच कोई दुख नहीं पर प्यारे सतगुरु दे अथवा जिन्हां नाल प्यार करिए उन्हां दे दुख वेले सुख नाल घरे किथे बैठा जांदा है। इह इसला पक्की करके अगले दिन पिंड दी सारी रौनक तां चली गई। सतसंग दे मुखी ते ग्वालियर नूं चले गए ते बीबी रामो बीबी दामोदरी दे कोल। पिछे जड़े प्रेमी रह गए सारिया ने कम कार घटा के दो दो तीन तीन पैर धर्मशाला विच रहना, अरदासा करना, कीर्तन करना ते पाठ करना। एक भोग पवे ते दूसरा पाठ शुरू कर देना। जदों बीबी रामो अते बीबी प्रेम देवी भाव भाई नारायण दास की धी अते घरवाली जदों माता गंगा जी अते दमोदरी दे कोल पहुंचिया तां की आखदियां, बस मत्था टेक के हाथ जोड़ के बह गई, अखां अथरुआं नाल भर गई। ਬਸ ਇੰਨਾ ਹੀ ਸੀ ਦੁੱਖ ਵੰਡਣ ਦਾ ਵਿਖਿਆਨ, ਜਿਹੜੀਆਂ ਪ੍ਰੇਮ ਵਿਨੀਆਂ ਇਹ ਸਿੱਖ ਇਸਤਰੀਆਂ ਦੇ ਸਕੀਆਂ। ਮਾਤਾ ਗੰਗਾ ਵਾਸਤੇ ਇੰਨਾ ਹੀ ਕਾਫੀ ਸੀ ਸਮਝਣ ਲਈ ਕਿ ਗੁਰੂ ਰੂਪ ਕਮਲ ਤੋਂ ਨਿਛਾਵਰ ਹੋਣ ਵਾਲੇ ਹੋਰ ਭੰਵਰੇ ਵੀ ਮੇਰੇ ਕੋਲ ਆ ਗਏ ਨੇ। ਪਤੀਵਰਤ ਧਰਮ, ਧੀਰਜ ਤੇ ਆਤਮ ਜੀਵਨ ਦੀ ਨਿਪੁੰਨ ਮਾਤਾ ਦੇ ਲਈ ਇਹ ਸਮਾਂ ਬੜਾ ਔਖਾ ਸੀ। ਮਾਤਾ ਗੰਗਾ ਆਪਣੇ ਪ੍ਰਾਣਾਂ ਤੋਂ ਪਿਆਰੇ ਪਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਜਰੀ ਜਰ ਚੁੱਕੀ ਹੈ। ਤੇ ਹੁਣ ਇਕਲੌਤੇ ਪੁੱਤਰ ਤੇ ਦੁੱਖ ਆਇਆ ਵੇਖ ਕੇ ਉਸ ਦਾ ਮਨ ਅਤ ਵੈਰਾਗ ਵਿੱਚ ਹੈ। ਬੀਬੀ ਰਾਮੋ ਦਾ ਵੈਰਾਗ ਵੇਖ ਕੇ ਮਾਤਾ ਜੀ ਨੇ ਆਖਿਆ, ਬੀਬੀ ਜੀ ਘਬਰਾਓ ਨਾ, ਅਡੋਲ ਚੇਤ ਹੋ ਕੇ ਵਾਹਿਗੁਰੂ ਦਾ ਸਿਮਰਨ ਕਰੋ, ਸਤਿਗੁਰੂ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਵੈਸੇ ਮੈਂ ਸਾਰੇ ਸੰਸਾਰਕ ਪ੍ਰਬੰਧ ਵੀ ਕਰ ਦਿੱਤੇ ਨੇ, ਪਰ ਮੇਰਾ ਭਰੋਸਾ ਵਾਹਿਗੁਰੂ ਤੇ ਹੈ ਕਿ ਗੁਰੂ ਦਾ ਵਾਲ ਵਿੰਗਾ ਨਹੀਂ ਹੁੰਦਾ। ਜੇ ਮੈਂ ਦੁਨਿਆਵੀ ਟੀਕੇ ਨਾਲ ਤੱਕਾਂ ਤੇ ਫਿਰ ਇਸ ਵੇਲੇ ਮੇਰੇ ਵਰਗਾ ਦੁਖੀ ਸੰਸਾਰ ਵਿੱਚ ਹੋਰ ਕੌਣ ਹੋ ਸਕਦਾ ਹੈ। ਜਿਸ ਦਾ ਪਤੀ ਸਤਿਗੁਰੂ ਇਹਨੇ ਦੁੱਖ ਝੱਲ ਕੇ ਪ੍ਰਲੋਕ ਸਿਧਾਰੇ ਤੇ ਜਿਸ ਦਾ ਪਿਆਰਾ ਪੁੱਤਰ ਸਤਿਗੁਰੂ ਉਸੇ ਤਕਲੀਫ ਵਿੱਚ ਪਹੁੰਚੇ ਜਿਸ ਵਿੱਚ ਪਤੀ ਜੀ ਸਨ। ਪਰ ਮੇਰੇ ਪਿਆਰਿਓ, ਮੇਰਾ ਆਸਰਾ ਗੁਰੂ ਨਾਨਕ ਦੇਵ ਹੈ। ਮੈਂ ਆਪਣੇ ਪੁੱਤਰ ਨੂੰ ਪੁੱਤਰ ਕਰਕੇ ਨਹੀਂ ਜਾਣਦੀ, ਬਲਕਿ ਗੁਰੂ ਹਰਗੋਬਿੰਦ ਸਾਹਿਬ ਉਸੇ ਗੱਦੀ ਦੇ ਮਾਲਕ ਸਤਿਗੁਰੂ ਨੇ, ਇਸ ਲਈ ਸਾਡੇ ਗੁਰੂ ਨੇ। ਭਾਵੇਂ ਪੁੱਤਰ ਨੇ, ਪਰ ਸਾਡੀ ਰਿਸ਼ਤੇਦਾਰੀ ਵਾਲਾ ਮਾਣ ਚੰਗਾ ਨਹੀਂ, ਸਾਡੇ ਵਿੱਚ ਤੇ ਗੁਰੂ ਵਾਲਾ ਸਿਦਕ ਹੀ ਚਾਹੀਦਾ। ਪੰਜਵੇਂ ਗੁਰੂ ਜੀ ਲਾਹੌਰ ਜਾਣ ਵੇਲੇ ਇਹ ਕਹਿ ਗਏ ਸਨ ਬਈ ਹੁਣ ਮੇਰੇ ਸਰੀਰ ਨੇ ਮੁੜਨਾ ਨਹੀਂ, ਪਰ ਛੇਵੇਂ ਸਤਿਗੁਰੂ ਜੀ ਕਹਿ ਗਏ ਨੇ ਬਈ ਕੋਈ ਗੱਲ ਸੁਣ ਕੇ ਡੋਲਿਓ ਨਾ, ਅਸੀਂ ਰਾਜ਼ੀ ਖੁਸ਼ੀ ਵਾਪਸ ਆਵਾਂਗੇ। ਸੋ ਗੁਰੂ ਦੇ ਵਾਕ ਅਟੱਲ ਨੇ, ਉਹਨਾਂ ਨੂੰ ਕੋਈ ਮੁਸ਼ਕਲ ਨਹੀਂ ਆਵੇਗੀ। ਭਾਈ ਬੁੱਢਾ ਸਾਹਿਬ ਉੱਧਰ ਗਏ ਨੇ, ਉਹ ਕੋਈ ਯਤਨ ਕਰਨਗੇ ਤੇ ਕਦੇ ਪਿੱਛੇ ਨਹੀਂ ਹਟਣਗੇ। ਗੁਰੂ ਜੀ ਸਮਰੱਥ ਨੇ ਕੇਵਲ ਪ੍ਰਜਾ ਦਾ ਦੁੱਖ ਦੂਰ ਕਰਨ ਵਾਸਤੇ ਹੀ ਯਤਨ ਕਰ ਰਹੇ ਨੇ। ਸੰਸਾਰ ਦੇ ਸੁੱਖ ਵਾਸਤੇ ਹੀ ਪਿਆਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਰੂਪ ਵਟਾ ਕੇ ਆ ਰਹੇ ਨੇ। ਸੋ ਹੇ ਪਿਆਰਿਓ, ਡੋਲਣ ਦਾ ਸਮਾਂ ਨਹੀਂ, ਅਡੋਲ ਰਹਿ ਕੇ ਗੁਰੂ ਦੇ ਧਿਆਨ ਵਿੱਚ ਜੁੜੋ। ਚਿੰਤਾ ਨਾ ਕਰੋ, ਵੇਖੋ ਕਾਲੀਆਂ ਘਟਾਵਾਂ ਨੂੰ ਪਾੜ ਕੇ ਸੂਰਜ ਫਿਰ ਕਿਵੇਂ ਚਮਕਾ ਮਾਰਦਾ ਹੈ। ਭਾਵੇਂ ਮਾਂ ਦੀ ਮਮਤਾ ਮੇਰੇ ਕਲੇਜੇ ਵਿੱਚ ਵੀ ਖਿੱਚ ਪਾਉਂਦੀ ਹੈ, ਪਰ ਗੁਰੂ ਦਾ ਸਿਦਕ ਮੈਨੂੰ ਫਿਰ ਅਡੋਲ ਕਰ ਦਿੰਦਾ। ਆਓ ਉਸ ਸਮਰੱਥ ਸ੍ਰਿਸ਼ਟੀ ਦਾ ਦੁੱਖ ਦੂਰ ਕਰਨ ਵਾਲੇ ਗੁਰੂ ਦਾ ਧਿਆਨ ਧਰ ਕੇ ਸ੍ਰੀ ਕਰਤਾਰ ਵਾਹਿਗੁਰੂ ਜੀ ਦੇ ਚਰਣਾਂ ਵਿੱਚ ਅਰਦਾਸ ਕਰੀਏ। ਸਾਰਿਆਂ ਨੇ ਫਿਰ ਬੜੇ ਪ੍ਰੇਮ ਵਿੱਚ ਅਰਦਾਸ ਕੀਤੀ। ਗੱਲ ਕੀ, ਜਿਹੜਾ ਵੀ ਕੋਈ ਪ੍ਰੇਮੀ ਸੰਗੀ ਸਾਥੀ ਆਇਆ, ਮਾਤਾ ਜੀ ਦੇ ਇਸ ਤਰ੍ਹਾਂ ਦੇ ਉਪਦੇਸ਼ ਨੇ ਸਾਰਿਆਂ ਨੂੰ ਵਾਹਿਗੁਰੂ ਦੇ ਧਿਆਨ ਵਿੱਚ, ਵਾਹਿਗੁਰੂ ਦੇ ਸਿਮਰਨ ਵਿੱਚ ਜੋੜ ਦਿੱਤਾ।